ਟੈਲੀਫੋਨ ਲਾਈਨ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਉਹਨਾਂ ਦੀ ਜ਼ਿਆਦਾ ਬਿਹਤਰ ਪਹਿਚਾਣ ਹੈਗੀ ਹੈ 1984 ਦੇ ਦੰਗਿਆਂ ਦੇ ਜਿਹੜੇ ਪੀੜਤਾਂ ਦੇ ਕੇਸਾਂ ਨੂੰ ਲੈ ਕੇ ਉਹ ਅੱਜ ਤੱਕ ਲੜਦੇ ਆ ਰਹੇ ਨੇ। ਉਹਦੇ ਨਾਲ ਹੈ HS ਫੂਲਕਾ ਸਾਹਿਬ ਜੁੜੇ ਨੇ। ਫੂਲਕਾ ਸਾਹਿਬ ਬਹੁਤ ਸਵਾਗਤ ਹੈ SBS ਰੇਡੀਓ ਵਿੱਚ।
ਹਾਂਜੀ, ਮੇਰੇ ਵੱਲੋਂ ਜੀ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਫੂਲਕਾ ਸਾਹਿਬ, ਆਸਟ੍ਰੇਲੀਆ ਆਇਆਂ ਨੂੰ ਵੀ, ਜੀ ਆਇਆਂ ਨੂੰ, ਤੁਸੀਂ ਕਿਸ ਮੰਤਵ ਦੇ ਨਾਲ ਆਸਟ੍ਰੇਲੀਆ ਦੀ ਫੇਰੀ ਕਰ ਰਹੇ ਹੋ?
ਮੈਨੂੰ ਇੱਥੇ ਸਿੱਖ ਗੇਮਸ ਦੇ ਉੱਪਰ ਬੁਲਾਇਆ ਸੀ ਜੀ।
ਜੀ,
ਬੜੀ ਦੇਰ ਤੋਂ ਡਿਊ ਸੀ ਆਸਟ੍ਰੇਲੀਆ ਆਉਣਾ, ਮੇਰਾ ਬੜਾ ਦਿਲ ਸੀ ਤੇ ਮੇਰਾ ਪਹਿਲਾ ਵਿਜ਼ਿਟ ਹੈ ਜੀ ਆਸਟ੍ਰੇਲੀਆ। ਜਦੋਂ ਇਹ ਮੌਕਾ ਮਿਲਿਆ ਇੱਥੇ ਉਹਨਾਂ ਨੇ ਇਨਵਾਈਟ ਕੀਤਾ ਤੇ ਮੈਂ ਬਾਈ ਵੈਰੀ ਹੈਪੀਲੀ ਐਕਸੈਪਟਡ ਦਾ ਇਨਵੀਟੇਸ਼ਨ
ਜੀ।
ਹਾਂਜੀ,
ਤੇ ਆਮ ਆਦਮੀ ਪਾਰਟੀ ਦੇ ਇੱਥੇ ਵੋਲੰਟੀਅਰਸ ਵੀ ਕਾਫੀ ਹੈਗੇ ਨੇ ਤੇ ਕਾਫੀ ਉਤਸ਼ਾਹਿਤ ਹੋਣਗੇ ਤੁਹਾਡੀ ਵਿਜ਼ਿਟ ਨੂੰ ਲੈ ਕੇ।
ਹਾਂਜੀ ਹਾਂ, ਬਹੁਤ ਉਤਸ਼ਾਹ। ਮੈਨੂੰ ਕਾਫੀ ਦੇਰ ਤੋਂ ਇਹ ਵੀ ਕਹਿ ਰਹੇ ਸੀ ਕਿ ਤੁਸੀਂ ਉੱਥੇ ਵੀ ਤੁਸੀਂ ਆਸਟ੍ਰੇਲੀਆ ਜ਼ਰੂਰ ਆਓ ਤੇ ਹਾਂਜੀ, ਬਹੁਤ ਉਤਸ਼ਾਹ ਜੀ ਸਾਰਿਆਂ ਵਿੱਚ।
ਤੇ ਕੁਝ ਪੋਲੀਟੀਕਲ ਗਤੀਵਿਧੀਆਂ ਵੀ, ਕਿਸੇ ਨਾਲ ਕੋਈ ਮੀਟਿੰਗਸ ਵਗੈਰਾ ਹੋਈਆਂ ਨੇ ਜੀ ਕੁਝ ਵੋਲੰਟੀਅਰਸ ਦੇ ਨਾਲ?
ਹਾਂ, ਵੋਲੰਟੀਅਰਸ ਦੇ ਨਾਲ ਮੀਟ ਰੱਖੀ ਹੋਈ ਹੈ ਜੀ। ਹੁਣ ਅੱਜ ਇੱਥੇ ਸਿਡਨੀ ਦੇ ਵਿੱਚ ਹੈ, ਕਈਵਨ ਟੱਚ ਰੱਖਿਆ ਇੱਥੇ ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਪਰਸੋਂ ਕੱਲ ਨੂੰ ਵੀ ਕੁਛ ਕੁ ਮੀਟਿੰਗ ਹਨ ਛੋਟੀਆਂ ਛੋਟੀਆਂ, ਫਿਰ ਬ੍ਰਿਸਬਨ ਮੈਂ ਹੋਵਾਂਗਾ ਜੀ 26 ਤੇ 27 ਤਰੀਕ ਨੂੰ। ਉਸ ਤੋਂ ਬਾਅਦ 28 ਨੂੰ ਮੈਂ ਮੈਲਬੋਰਨ ਆ, ਉੱਥੇ ਵੀ ਰੱਖੇ ਹੋਏ ਆ ਉਹਨਾਂ ਨੇ ਵੀ।
ਤੇ ਫੂਲਕਾ ਸਾਹਿਬ, ਤੁਸੀਂ, ਮੈਂ ਲਾਸਟ ਟਾਈਮ ਜਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਤਾਂ ਉਹ ਮੌਕਾ ਸੀ ਜਦੋਂ ਤੁਸੀਂ ਪਾਰਟੀ ਤੋਂ ਆਪਣੇ ਸਾਰੇ ਅਹੁਦਿਆਂ ਤੋਂ ਰਿਜ਼ਾਈਨ ਕਰਤਾ ਸੀਗਾ। ਤੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਕਾਫੀ ਗਰਮ ਹੈ ਤੇ ਉੱਥੇ ਕਈ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਵਿੱਚ ਤੁਹਾਡੇ ਨਾਂ ਨੂੰ ਕਾਫੀ ਪੁਸ਼ ਕਰ ਰਹੇ ਨੇ ਲੋਕ ਕਿ ਤੁਹਾਨੂੰ ਚੀਫ ਮਿਨਿਸਟਰੀਅਲ ਕੈਂਡੀਡੇਟ ਦੇ ਤੌਰ ਤੇ ਵੀ ਦੇਖਣਾ ਚਾਹੁੰਦੇ ਨੇ। ਤੁਸੀਂ ਪੰਜਾਬ ਇਲੈਕਸ਼ਨ ਦੇ ਵਿੱਚ ਇਸ ਵਾਰ ਪਾਰਟਿਸਿਪੇਟ ਕਰੋਗੇ? ਵਿਲ ਯੂ ਬੀ ਅ ਕੈਂਡੀਡੇਟ?
ਦੇਖੋ, ਕੈਂਡੀਡੇਟ ਹੋਣਾ ਜਾਂ ਨਾ ਹੋਣਾ ਇਹਦਾ ਤਾਂ ਕੋਈ ਨਹੀਂ ਹੈ ਜੀ ਅਜੇ, ਬਟ ਮੈਂ ਆਈ ਵਿਲ ਡੈਫੀਨੇਟਲੀ ਬੀ ਕੰਪੇਨਿੰਗ ਫੋਰ ਦਾ ਪਾਰਟੀ ਐਂਡ ਮੈਂ ਐਕਚੁਅਲੀ ਪਾਰਟਿਸਿਪੇਟ ਜ਼ਰੂਰ ਕਰਾਂਗਾ। ਹਾਂਜੀ,
ਤੇ ਤੁਸੀਂ ਆਪ ਵੀ ਚੋਣ ਲੜੋਗੇ ਜੀ ਕਿਤੋਂ?
ਇਹ ਤਾਂ ਜੀ ਕੋਈ ਪਤਾ ਨਹੀਂ ਜੀ, ਇਹ ਪਾਰਟੀ ਡਿਸਾਈਡ ਕਰੇਗੀ ਇਸੇ ਬਾਰੇ। ਹਾਂਜੀ, ਅਜੇ ਕੋਈ ਡਿਸੀਜਨ ਨਹੀਂ ਹੋਇਆ ਜੀ।
ਤੁਸੀਂ ਓਪਨ ਹੋ? ਯੂ ਆਰ ਓਪਨ ਟੂ ਇਟ?
ਜੋ ਪਾਰਟੀ ਕਹੇਗੀ ਜੀ, ਮੈਂ ਆਈ ਵਿਲ ਗੋ ਬਾਈ ਦੈਟ ਪਾਰਟੀ।
ਠੀਕ ਹੈ, ਤੇ ਫੂਲਕਾ ਸਾਹਿਬ, ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਇਸ ਵੇਲੇ ਪਾਰਟੀ ਦਾ ਕਿੰਨਾ ਕੁ ਅਸਰ ਤੁਹਾਨੂੰ ਲੱਗ ਰਿਹਾ?
ਪੰਜਾਬ ਦੇ ਵਿੱਚ ਜੀ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਇਸ ਪਾਰਟੀ ਨੂੰ ਲੈ ਕੇ, ਕਿਉਂਕਿ ਨਾ ਕਿ ਇਹ ਸਿਰਫ ਇੱਕ ਤੀਜਾ ਬਦਲ ਦੇ ਤੌਰ ਦੇ ਉੱਤੇ ਇਹਨੂੰ ਦੇਖਿਆ ਜਾ ਰਿਹਾ, ਬਲਕਿ ਇਹਨੂੰ ਇੱਕ ਨਵਾਂ ਸਿਸਟਮ ਜੋ ਲੈ ਕੇ ਆ ਰਹੀ ਹੈ, ਕੋਆਰਡੀਨੇਟਿਵ ਸਿਸਟਮ ਦੇ ਤੌਰ ਤੇ ਦੇਖਿਆ ਜਾ ਰਿਹਾ। ਲੋਕ ਤੰਗ ਆ ਗਏ ਆ, ਜੇਕਰ ਦੇਖਿਆ ਜਾਵੇ ਤਾਂ ਜੋ ਦੂਜੀਆਂ ਪਾਰਟੀਆਂ ਨੇ ਅਕਾਲੀ ਦਲ, ਕਾਂਗਰਸ, ਉਹੀ ਉਸੇ ਭ੍ਰਿਸ਼ਟ ਸਿਸਟਮ ਦਾ ਹਿੱਸਾ ਨੇ ਜੀ। ਉਹ ਸਿਸਟਮ ਉਹੀ ਰਹਿੰਦਾ, ਉਹ ਬੰਦੇ ਬਦਲ ਜਾਂਦੇ ਆ, ਪਰ ਹੁਣ ਇਹ ਇੱਕ ਪਾਰਟੀ ਇੱਕ ਡਿਫਰੈਂਟ ਤਰ੍ਹਾਂ ਦਾ ਸਿਸਟਮ ਲੈ ਕੇ ਆ ਰਹੀ ਹੈ ਤੇ ਲੋਕਾਂ ਨੂੰ ਬਹੁਤ ਉਤਸ਼ਾਹ ਤੇ ਉਹ ਬਹੁਤ ਚਾਹੁੰਦੇ ਨੇ ਜਿੱਥੇ ਵੀ ਕਦੇ ਵੀ ਪਾਰਟੀ ਦੀ ਗੈਦਰਿੰਗ ਹੁੰਦੀ ਆ, ਬੜੇ ਮਤਲਬ ਕਿ ਵੱਡੀ ਤਾਦਾਦ ਵਿੱਚ ਲੋਕ ਆਉਂਦੇ ਨੇ। ਹੁਣ ਪਰਿਵਾਰ ਚੋਣ ਦੀ ਮੁਹਿੰਮ ਚਲਾਈ ਆ, ਹਰ ਘਰ ਨੂੰ ਆਲਮੋਸਟ ਟੱਚ ਕੀਤਾ ਜਾ ਰਿਹਾ ਤੇ ਉਸੇ ਵਿੱਚ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ, ਔਰ ਲੋਕ ਕਹਿੰਦੇ ਆ ਕਿ ਸਾਨੂੰ ਇਹ ਜੋ ਨਵੀਂ ਰਾਜਨੀਤੀ ਲੈ ਕੇ ਆ ਰਹੇ ਹੋ, ਕੇਜਰੀਵਾਲ ਲੈ ਕੇ ਆ ਰਹੇ ਆ, ਸਾਨੂੰ ਉਹਦੇ ਨਾਲ ਅਸੀਂ ਜੁੜੇ ਹੋਏ ਹਾਂ।
ਫੁਲਕਾ ਸਾਹਿਬ, ਤੁਹਾਡੇ ਮੁਤਾਬਿਕ ਇਸ ਵਾਰ ਤੁਹਾਡਾ ਜਿਹੜਾ ਮੇਨ ਓਪੋਨੈਂਟ ਜਾਂ ਤੁਹਾਡੀ ਮੇਨ ਲੜਾਈ ਹੈ ਉਹ ਕਿਹਦੇ ਨਾਲ ਹੈ, ਅਕਾਲੀ ਦਲ ਨਾਲ ਹੈ ਜਾਂ ਕਾਂਗਰਸ ਦੇ ਨਾਲ ਹੈ?
ਸਾਡੀ ਲੜਾਈ ਤਾਂ ਸਿਸਟਮ ਨਾਲ ਆ ਜੀ, ਦੋਨੇ ਉਹਦਾ ਹਿੱਸਾ ਨੇ ਔਰ ਇਹਨਾਂ ਦੋਨਾਂ ਨੇ ਇਕੱਠੇ ਹੋ ਜਾਣਾ। ਹਾਂ, ਅਸਲੀ ਗੱਲ ਵਿੱਚ ਇਹੀ ਹੋਈ ਆ, ਕਿਉਂਕਿ ਉਹ ਦੇਖੋ ਜੋ ਉੱਥੇ ਇਸ ਟਾਈਮ ਹਾਲ ਜੋ ਹੈ ਉਹਦੇ ਵਿੱਚ, ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਇਹ ਡੈਮੋਕ੍ਰੇਸੀ ਜਿਹੜੀ ਹੈ ਨਾ ਜੀ, ਉਹ ਸਿਸਟਮ ਦੇ ਵਿੱਚੋਂ ਡੈਮੋਕ੍ਰੇਟਿਕ ਰਾਈਟਸ ਪਬਲਿਕ ਨੂੰ ਨਹੀਂ ਮਿਲਦੇ। ਇਟਸ ਏ ਕਾਇੰਡ ਆਫ ਅ ਰਿਸਟ੍ਰਿਕਟਿਡ ਡੈਮੋਕ੍ਰੇਸੀ, ਜਿਹੜੇ ਕਿ ਰਾਈਟਸ ਸਿਰਫ ਤੇ ਸਿਰਫ ਇੱਕ ਪਰਟੀਕੁਲਰ ਕਲਾਸ, ਇੱਕੋ ਲੀਡਰ, ਇੱਕ ਰਿਚ ਕਲਾਸ ਦੇ ਕੋਲ ਰਹਿੰਦੇ ਆ। ਆਮ ਬੰਦੇ ਨੂੰ ਇਹ ਕੋਈ ਰਾਈਟ ਨਹੀਂ ਹੁੰਦਾ, ਆਮ ਬੰਦੇ ਨੂੰ ਰੋਜ਼ ਦੀ ਜ਼ਿੰਦਗੀ 'ਚ ਆਪਣੇ ਕੰਮ ਕਰਾਉਣ ਵਾਸਤੇ ਜਾਂ ਕਿ ਲੀਡਰਾਂ ਦੇ ਘਰਾਂ ਦੇ ਬਾਹਰ ਲਾਈਨਾਂ ਲਗਾਉਣੀਆਂ ਪੈਂਦੀਆਂ। ਉਹ ਜਦੋਂ ਅਮਰਿੰਦਰ ਦੀ ਸਰਕਾਰ ਸੀ ਉਦੋਂ ਉਦੋਂ ਲਾਈਨਾਂ ਕਾਂਗਰਸ ਦੇ ਲੀਡਰਾਂ ਦੇ ਘਰੇ ਸੀ
ਜੀ ਜੀ,
ਤੇ ਜਦੋਂ ਬਾਦਲਾਂ ਦੀ ਸਰਕਾਰ ਆ ਗਈ ਤਾਂ ਦੂਜੇ ਗਲੀ ਦੇ ਵਿੱਚ ਜਾ ਕੇ ਉਹ ਅਕਾਲੀਆਂ ਦੇ ਲੀਡਰਾਂ ਦੇ ਘਰੇ ਲੱਗ ਗਏ। ਆਮ ਜਨਤਾ ਨੂੰ ਤਾਂ ਕੰਮ ਕਰਾਉਣ ਦੇ ਵਾਸਤੇ ਲੀਡਰਾਂ ਦੇ ਘਰੇ ਹੀ ਲਾਈਨਾਂ ਦੇ ਵਿੱਚ ਖੜੇ ਕਰਨਾ ਪੈਂਦਾ ਹੁੰਦਾ ਪਹਿਲਾਂ
ਜੀ।
ਤੇ ਇਹ ਉਹ ਸਿਸਟਮ ਆ, ਇਹ ਉਹ ਸਿਸਟਮ ਦੇ ਨਾਲ ਲੜਾਈ ਆ ਜਦੋਂ ਦੋਨਾਂ ਨੇ ਇਕੱਠੇ ਹੋਣਾ, ਔਰ ਇਹ ਜਿਹੜੇ ਨਵੀਂ ਰਾਜਨੀਤੀ ਲੈ ਕੇ ਆ ਰਹੀ ਹੈ, ਜਿਹੜੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਉਣੇ, ਟਰੂ ਡੈਮੋਕ੍ਰੇਸੀ ਦਾ ਟੇਸਟ, ਮਤਲਬ ਕਿ ਜੋ ਹਰ ਇੱਕ ਇਨਸਾਨ ਨੂੰ, ਡਾਊਨ ਟਰੋਡਨ ਨੂੰ, ਗਰੀਬ ਤੋਂ ਗਰੀਬ ਬੰਦੇ ਨੂੰ ਟਰੂ ਡੈਮੋਕ੍ਰੇਸੀ ਦਾ ਟੇਸਟ ਮਿਲੇ, ਉਹਦੇ ਹੱਕ ਮੈਨੂੰ ਮਿਲਣ, ਇਹ ਰਾਜਨੀਤੀ ਰਹਿ ਕੇ, ਤਾਂ ਕਰਕੇ ਸਾਡਾ ਇਹ ਕਿਸੇ ਪਾਰਟੀ ਨਾਲ ਨਹੀਂ, ਜੇ ਦੋਨਾਂ ਨੇ ਇਕੱਠੇ ਹੋਣਾ ਸਾਡੇ ਸਿਸਟਮ ਦੇ ਨਾਲ ਲੜਾਈ ਹੈ
ਜੀ। ਪਰ ਫੁਲਕਾ ਸਾਹਿਬ, ਜਿਹੜੀ ਪੋਲੀਟੀਕਲ ਰਿਐਲਿਟੀ ਹੈ ਉਹ ਤਾਂ ਇੱਦਾਂ ਹੀ ਹੈ ਕਿ ਵੀ ਪਾਰਟੀਆਂ ਨੂੰ ਇਲੈਕਸ਼ਨ ਦੇ ਟਾਈਮ 'ਤੇ ਬੜੇ ਤਰੀਕੇ ਨਾਲ ਟੈਕਲ ਕਰਨਾ ਪੈਂਦਾ, ਪਰ ਇੱਕ ਖਦਸ਼ਾ ਫੁਲਕਾ ਸਾਹਿਬ ਇਹ ਵੀ ਹੈਗਾ ਕਿ ਜਿੱਦਾਂ ਪਿਛਲੀ ਵਾਰੀ ਵੀ ਅਕਾਲੀ ਦਲ ਦੇ ਅਗੇਂਸਟ ਬਹੁਤ ਜ਼ਿਆਦਾ ਐਂਟੀ ਇਨਕੰਬੈਂਸੀ ਸੀਗੀ 2012 'ਚ, ਪਰ ਕਿਉਂਕਿ ਉਸ ਵੇਲੇ ਜਿਹੜੀਆਂ ਵੋਟਾਂ ਵੰਡੀਆਂ ਗਈਆਂ ਸੀਗੀਆਂ ਪੀ 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 ਨੂੰ 5-7% ਵੋਟ ਪੈ ਗਈ, ਅਤੇ ਇਸ ਕਰਕੇ ਕਾਂਗਰਸ ਸਰਕਾਰ ਬਣਾਉਣ ਨੂੰ ਰਹਿ ਗਈ, ਅਤੇ ਐਤਕੀ ਕੁਛ ਇੱਦਾਂ ਦਾ ਖਦਸ਼ਾ ਵੀ ਹੈਗਾ ਕਿ ਵੀ ਕਿਉਂਕਿ ਤਿੰਨ ਫਿਰ ਤੋਂ ਇੱਕ ਵਾਰ 3 ਧਿਰਾਂ ਬਣ ਜਾਣਗੀਆਂ, ਇਸ ਵਾਰ ਆਮ ਆਦਮੀ ਪਾਰਟੀ ਡੈਫੀਨੇਟਲੀ ਬਹੁਤ ਵੱਡੀ ਹੈ ਪੀ 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 ਨਾਲੋਂ, ਅਤੇ ਵੋਟਾਂ ਕਿਤੇ ਫਿਰ ਨਾ ਵੰਡੀਆਂ ਜਾਣ ਅਤੇ ਫਿਰ ਅਕਾਲੀ ਦਲ ਨੂੰ ਫਾਇਦਾ ਹੋ ਜਾਵੇ ਉਹਦਾ?
ਵੋਟਾਂ ਵੰਡਣ ਦਾ ਅਕਾਲੀ ਦਲ ਨੂੰ ਫਾਇਦਾ ਨਹੀਂ ਹੋਏਗਾ ਇਸ ਟਾਈਮ, ਲੀਡ ਪਾਰਟੀ ਵੱਡੀ ਪਾਰਟੀ ਦਾ ਜੇਕਰ ਤੁਸੀਂ ਦੇਖੋ ਤਾਂ ਸਭ ਆਮ ਆਦਮੀ ਪਾਰਟੀ ਨਾਲ ਆ, ਜੇ ਵੋਟਾਂ ਵੰਡੀਆਂ ਜਾਣਗੀਆਂ ਤਾਂ ਉਹਨਾਂ ਦੀਆਂ ਵੰਡੀਆਂ ਜਾਣਗੀਆਂ
ਜੀ,
ਜੇ ਕਾਂਗਰਸ ਤੇ ਅਕਾਲੀ ਦਲ ਦੀਆਂ ਵੋਟਾਂ ਆਪਸ ਚ ਵੰਡੀਆਂ ਜਾਣਗੀਆਂ, ਤੇ ਆਮ ਆਦਮੀ ਪਾਰਟੀ ਦਾ ਰੋਲ ਉਹ ਤਾਂ ਖਿੜੇ ਅੱਗੇ ਮੱਚ ਮੱਚ
ਕੇਜਰੀਵਾਲ
ਦੀ ਸੋਚ ਦੇ ਨਾਲ ਜੁੜੇ ਆ, ਉਹਦੇ ਨਾਲ ਕੋਈ ਫਰਕ ਨੀ ਪੈਣ ਲੱਗਾ ਜੀ, ਬਿਲਕੁਲ। ਤੁਸੀਂ ਦੇਖ ਲੋ ਜੋਗਿੰਦਰ ਯਾਦਵ ਨੇ ਜਾ ਕੇ ਬੜਾ ਜ਼ੋਰ ਲਾ ਲਿਆ ਉੱਥੇ, ਬੜੀਆ ਮੂਵਮੈਂਟ ਕੁਛ ਕਰਨ ਦੀ ਕੋਸ਼ਿਸ਼ ਕੀਤੀ, 1000 ਬੰਦਾ ਵੀ ਇਕੱਠਾ ਨਹੀਂ ਹੋਇਆ।
ਜੇ ਆਪਾਂ ਗੱਲ ਕਰੀਏ ਜੀ ਕਿ ਪੰਜਾਬ ਦੇ ਵਿੱਚ ਹਮੇਸ਼ਾ ਇੱਕ ਗੱਲ ਹੁੰਦੀ ਹੈ ਕਿ ਵੀ ਚੀਫ ਮਿਨਿਸਟਰ ਦਾ ਕੈਂਡੀਡੇਟ ਕੌਣ ਹੈ, ਲੋਕ ਉਹਨੂੰ ਵੀ ਕਾਫੀ ਦੇਖਦੇ ਨੇ, ਤੇ ਤੁਹਾਡੀ ਪਾਰਟੀ ਕਿਹਨੂੰ ਪ੍ਰੋਜੈਕਟ ਕਰੇਗੀ, ਕੁਛ ਇਹਦੇ ਬਾਰੇ ਗੱਲਬਾਤ ਹੋਈ ਹੈ?
ਦੇਖੋ ਅਜੇ ਤੱਕ ਅਜੇ ਕੋਈ ਫੈਸਲਾ ਪਾਰਟੀ ਨੇ ਨਹੀਂ ਲਿਆ, ਔਰ ਦੂਜੀ ਗੱਲ ਇਹ ਪਾਰਟੀ ਜਿਹੜੀ ਹੈ ਪਾਰਟੀ ਅਸੂਲਾਂ ਦੇ ਨਾਲ ਲੋਕਾਂ ਨੂੰ ਜਨਤਾ ਨੂੰ ਜੋੜਦੀ ਹੈ, ਨਾ ਕਿ ਕਿਸੇ ਇੰਡੀਵਿਜੁਅਲ ਦੇ ਨਾਲ ਜਨਤਾ ਨੂੰ ਜੋੜਦੀ ਹੈ, ਤੋ ਇਸ ਕਰਕੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ, ਔਰ ਮੇਰਾ ਖਿਆਲ ਹੈ ਕੋਈ ਇੰਨਾ ਬਹੁਤਾ ਡਿਪੈਂਡ ਵੀ ਨਹੀਂ ਕਰੇਗਾ ਇਸ ਗੱਲ ਦੇ ਉੱਪਰ, ਕਿਉਂਕਿ ਇਹ ਪਾਰਟੀ ਦੇ ਅਸੂਲ ਆ ਜਿੰਨਾ ਤੇਜ਼ੀ ਦੇ ਕਰਕੇ ਲੋਕ ਪਾਰਟੀ ਦੇ ਨਾਲ।
ਤੇ ਕੁਝ ਇੱਕ ਮੁੱਦੇ ਅੱਜ ਕੱਲ੍ਹ ਕਾਫੀ ਗਰਮ ਨੇ ਜੀ ਪੰਜਾਬ ਦੇ ਵਿੱਚ, ਜਿਵੇਂ ਨਹਿਰੀ ਪਾਣੀਆਂ ਦੀ ਵੰਡ ਨੂੰ ਲੈ ਕੇ, ਤੇ ਉਹ ਤੇ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਵੀ ਆਪਣਾ ਦਿੱਤਾ ਸੀਗਾ ਕਿ SYL ਨਹਿਰ ਨਹੀਂ ਬਣਨੀ ਚਾਹੀਦੀ ਤੇ ਪੰਜਾਬ ਕੋਲ ਵਾਧੂ ਪਾਣੀ ਹੈ ਨਹੀਂ ਦੇਣ ਨੂੰ, ਉਹ ਤੋਂ ਬਾਅਦ ਫਿਰ ਸ਼ਾਇਦ ਕੁਛ ਫਲਿੱਪ ਫਲੋਪ ਵੀ ਹੋਇਆ, ਤੇ ਪਾਰਟੀ ਦਾ ਅਸਲ 'ਚ ਉਹਦੇ ਤੇ ਸਟੈਂਡ ਕੀ ਹੈ?
ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ ਜੀ, ਪੰਜਾਬ ਦੇ ਕੋਲ ਕੋਈ ਪਾਣੀ ਨਹੀਂ ਹੈ ਦੇਣ ਨੂੰ, ਔਰ ਮੇਰਾ ਖਿਆਲ ਹੈ ਇੱਕੋ ਇੱਕ ਨੈਸ਼ਨਲ ਲੀਡਰ ਆ ਜਿਸਨੇ ਇਸ ਦੇ ਉੱਤੇ ਸਟੈਂਡ ਲਿਆ, ਔਰ ਕੋਈ ਫਲਿੱਪ ਫਲੋਪ ਨਹੀਂ ਹੋਇਆ ਬਿਲਕੁਲ ਹੈ, ਉਹਨਾਂ ਦਾ ਸਿਰਫ ਇਹ ਕਿਹਾ ਕਿ ਆਪਸ 'ਚ ਬੈਠ ਕੇ ਫੈਸਲਾ ਹੋਣਾ ਚਾਹੀਦਾ, ਔਰ ਉਹ 'ਚ ਕੋਈ ਮਾੜੀ ਗੱਲ ਨਹੀਂ ਹੈ, ਪਰ ਇਹ ਸਟੈਂਡ ਬਿਲਕੁਲ ਜੁੜਾ ਪੰਜਾਬ 'ਚ ਪਾਣੀ ਨਹੀਂ, ਨਾ ਤਾਂ ਦੇਖੋ ਸੋਨੀਆ ਗਾਂਧੀ ਨੇ, ਨਾ ਰਾਹੁਲ ਗਾਂਧੀ ਨੇ ਕਾਂਗਰਸੀਆਂ ਨੇ, ਨਾ ਅਜੇ ਤੱਕ ਕੋਈ ਮੋਦੀ ਨੇ, ਉਹ ਕਿਸੇ ਨੇ ਇਸ ਗੱਲ ਦੇ ਉੱਤੇ ਨਹੀਂ ਗੱਲ ਕੀਤੀ। ਇਹਨਾਂ ਦਾ ਤੁਸੀਂ ਡਰਾਮਾ ਦੇਖੋ ਕਿ ਉੱਥੇ ਪੰਜਾਬ ਅਸੈਂਬਲੀ ਦੇ ਵਿੱਚ ਕਾਂਗਰਸ ਇੱਕ ਗੱਲ ਕਹਿ ਰਹੀ ਆ, ਕੰਧ ਪਾਰ ਕਰਕੇ ਨਾਲ ਹਰਿਆਣਾ ਦੀ ਅਸੈਂਬਲੀ ਉੱਥੇ ਦੂਜੀ ਗੱਲ ਕਹਿ ਰਹੀ ਆ
ਜੀ,
ਪੰਜਾਬ ਅਸੈਂਬਲੀ ਦੇ ਵਿੱਚ ਬੀਜੇਪੀ ਇੱਕ ਗੱਲ ਕਹਿ ਰਹੀ ਆ, ਨਾਲ ਦੇ ਪਾਸੇ ਬੀਜੇਪੀ ਦੂਜੀ ਗੱਲ ਕਹਿ ਰਹੀ ਆ, ਪੰਜਾਬ ਅਸੈਂਬਲੀ 'ਚ ਅਕਾਲੀ ਦਲ ਇੱਕ ਕਹਿ ਰਿਹਾ, ਕੰਧ ਪਾਰ ਕੇ ਨਾਲ ਹੀ ਉਹਨਾਂ ਦਾ ਭਾਈਵਾਲ ਪਾਰਟੀ ਚੁਟਾਲਾ ਦੇ ਨਾਲ ਲੜ ਕੇ ਇਲੈਕਸ਼ਨ ਲੜੇ ਆ, ਉਹਨਾਂ ਦਾ ਆਪਣਾ MLA ਵੀ ਉੱਥੇ ਬੈਠਾ ਚੁਟਾਲਾ ਪਾਰਟੀ ਦੇ ਵਿੱਚ, ਉਹ ਦੂਜੀ ਗੱਲ ਕਹਿ ਰਿਹਾ।
ਪਰ ਕੇਜਰੀਵਾਲ ਸਾਹਿਬ ਇਹ ਗੱਲ ਦਿੱਲੀ ਵਿੱਚ ਬਹਿ ਕੇ ਕਹਿਣ ਨੂੰ ਤਿਆਰ ਨੇ ਜੀ ਕਿ ਠੀਕ ਹੈ ਕੋਈ ਹਰਿਆਣੇ ਨੂੰ ਪਾਣੀ ਨਹੀਂ ਮਿਲਦਾ ਤੇ ਬੇਸ਼ੱਕ ਉਹਦਾ ਅਸਰ ਦਿੱਲੀ ਤੇ ਹੋਵੇ ਪਾਣੀ ਦੀ ਸਪਲਾਈ ਦਾ?
ਨਹੀਂ, ਕੇਜਰੀਵਾਲ ਨੇ ਤਾਂ ਗੱਲ ਬੜੀ ਕਲੀਅਰ ਕਰ ਹੀ ਦਿੱਤੀ ਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਹਰਿਆਣੇ ਨੂੰ ਪਾਣੀ ਨਹੀਂ ਮਿਲਦਾ, ਉਹਨਾਂ ਨੇ ਕਿਹਾ ਪੰਜਾਬ ਦੇ ਕੋਲ ਐਕਸਟਰਾ ਪਾਣੀ ਹੈ ਹੀ ਨਹੀਂ
ਜੀ,
ਉਹਦੇ ਪੰਜਾਬ ਦੇ ਕੋਲ ਪੰਜਾਬ ਦਾ ਆਪਣਾ ਪਾਣੀ ਹੈ, ਜੋ ਪੰਜਾਬ ਦਾ ਪਹਿਲਾਂ ਆਪਣਾ ਰਾਈਟ ਪੂਰਾ ਹੋਣਾ ਚਾਹੀਦਾ, ਇਸ ਟਾਈਮ ਜੋ ਸਿਚੁਏਸ਼ਨ ਆ ਪੰਜਾਬ ਦੇ ਕੋਲ ਪਾਣੀ ਹੈ ਨਹੀਂ, ਦੇਖੋ ਗੱਲ ਪੁਆਇੰਟ ਇਹ ਆ, ਜੋ ਵੀ ਵੰਡ ਹੋਈ ਆ ਉਹ ਹੋਈ ਆ 17.17 MAF ਪਾਣੀ ਦੇ ਬੇਸ ਦੇ ਉੱਤੇ, ਜੋ 76 ਦਾ ਤੇ 1982 ਦਾ ਦੋਨੇ ਇੰਦਰਾ ਗਾਂਧੀ ਨੇ ਜੋ ਕੀਤੇ ਆ, ਤੇ ਜੋ ਹੁਣ 2004 ਦੇ ਵਿੱਚ ਪੰਜਾਬ ਨੇ ਐਕਟ ਪਾਸ ਕੀਤਾ, ਪੰਜਾਬ ਦੀ ਅਸੈਂਬਲੀ ਨੇ ਕਿਹਾ ਕਿ 17.17 ਪਾਣੀ ਹੈ ਹੀ ਨਹੀਂ, ਪਾਣੀ 14.37 ਆ, ਵੀ ਜੋ ਤੁਸੀਂ ਬੇਸ ਬਣਾਇਆ ਉਹ ਬੇਸ ਹੀ ਗਲਤ ਆ, 1976 ਦਾ ਇੰਦਰਾ ਗਾਂਧੀ ਦਾ ਆਰਡਰ ਤੇ ਉਦੋਂ ਬਾਅਦ 1982 ਦਾ ਵੀ, ਵੀ ਤੁਸੀਂ ਜੋ ਫੈਕਟਰੀ ਆ, ਪਹਿਲੀ ਗੱਲ ਸੈਂਟਰ ਸਰਕਾਰ ਉਦੋਂ UPA ਦੀ ਸਰਕਾਰ ਸੀ ਜੀ 2004 ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਕਾਂਗਰਸ ਨੇ ਪਾਸ ਕੀਤਾ, ਉਹਨਾਂ ਨੂੰ ਚਾਹੀਦਾ ਸੀ ਜੋ ਇਹਦੇ ਵਿੱਚ ਲਿਖਿਆ ਪਹਿਲਾਂ ਸੀ ਉਹਨੂੰ ਚੈੱਕ ਕਰੀਏ, ਵੀ ਜੇਕਰ ਇਹ ਸਹੀ ਆ ਕਿ ਪਾਣੀ ਹੈ 14.37 ਤਾਂ ਫਿਰ ਤਾਂ ਸੈਂਟਰ ਸਰਕਾਰ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ।
ਤੇ ਜਿੱਦਾਂ ਹੁਣ ਅਕਾਲੀ ਦਲ ਇਹਨੂੰ ਡੀਲ ਕਰ ਰਿਹਾ ਜੀ, ਯੂਥ ਅਕਾਲੀ ਦਲ ਦੇ ਵਰਕਰ ਜਾ ਕੇ ਨਹਿਰ ਪੂਰ ਰਹੇ ਨੇ, ਉੱਥੇ ਜਾ ਕੇ JCB ਮਸ਼ੀਨਾਂ ਨਾਲ ਤੋੜ ਰਹੇ ਨੇ, ਤੁਹਾਨੂੰ ਲੱਗਦਾ ਨੀ ਕਿ ਇਹ ਵੀ ਤਰੀਕਾ ਜਿਹੜਾ ਹੈਗਾ ਇਹ ਕਾਊਂਟਰ ਪ੍ਰੋਡਕਟਿਵ ਹੋ ਸਕਦਾ?
ਦੇਖੋ ਇਹ ਤਾਂ ਜੋ ਜਾਣ ਕੇ ਸਿਚੁਏਸ਼ਨ ਹਾਲਤ ਜਾਣ ਕੇ ਖਰਾਬ ਕਰ ਰਹੇ ਆ, ਇਹ ਤਾਂ ਆਪਣੇ ਆਪ ਨੂੰ ਮਾਰਟਰ ਬਣਨਾ ਚਾਹੁੰਦੇ ਆ ਕਿ ਸੁਪਰੀਮ ਕੋਰਟ ਕਿਤੇ ਨਾ ਕਿਤੇ ਕਹਿ ਦੇ ਕਿ ਜੀ ਇਹ ਲਾਅ ਐਂਡ ਆਰਡਰ ਬ੍ਰੇਕ ਹੋ ਗਿਆ, ਤੇ ਸੈਂਟਰ ਨੂੰ ਕਹਿ ਕੇ ਉਹ ਪ੍ਰੈਜ਼ੀਡੈਂਟ ਰੂਲ ਕਰਾ ਲੈਣ, ਇੱਕੋ ਗੱਲ ਆ, ਆਪਣੇ ਆਪ ਨੂੰ ਮਾਸਟਰ ਬਣਨ ਦੀ ਕੋਸ਼ਿਸ਼ ਕਰਨ ਕਿ ਜੀ ਇਸ ਤਰ੍ਹਾਂ ਦੇਖੋ ਜੀ ਛੱਡ ਦਿੱਤਾ ਇਹ ਤਾਂ ਮਤਲਬ ਕਿ ਇਹ ਤਾਂ ਡਰਾਮੇਬਾਜ਼ੀ ਹੈ। ਸੈਂਟਰ ਚ ਇਹਨਾਂ ਦੀ ਸਰਕਾਰ ਹੈ, ਪ੍ਰੈਜੀਡੈਂਟ ਰੂਲ ਹੋਵੇ ਉਹ ਵੀ ਇਹਨਾਂ ਦਾ ਤੇ ਜਿਹੜਾ ਹੁਣ ਵੀ ਇਹਨਾਂ ਦਾ ਉਹ ਤਾਂ ਸਿਰਫ ਡਰਾਮਾ ਕਰ ਰਹੇ ਆ।
ਭਾਰਤੀ ਮੀਡੀਆ 'ਚ ਕਾਫੀ ਖਬਰਾਂ ਇਹ ਹੈਗੀਆਂ ਕਿ ਅਰਵਿੰਦ ਕੇਜਰੀਵਾਲ ਨੂੰ ਹੀ ਪ੍ਰੋਜੈਕਟ ਕੀਤਾ ਜਾ ਸਕਦਾ, ਮੈਂ ਅੱਜ ਦੋ ਤਿੰਨ ਵੈਬਸਾਈਟ ਦੇ ਉੱਤੇ ਪੜ੍ਹ ਰਿਹਾ ਸੀਗਾ ਵੀ ਕਿਉਂਕਿ ਕਾਫੀ ਪਾਪੂਲਰ ਨੇ, ਪਰ ਕੁਛ ਰੋਸ਼ਨੀ ਪਾਉਣਾ ਚਾਹੋਗੇ ਇਹਦੇ 'ਤੇ, ਕੁਛ ਇੱਦਾਂ ਦੇ ਵਿਚਾਰ ਚਰਚਾ ਚੱਲ ਰਹੀ ਹੈ ਪਾਰਟੀ ਦੇ ਵਿੱਚ?
ਦੇਖੋ ਅਜੇ ਤੱਕ ਕੋਈ ਕਿਸੇ ਚੀਜ਼ 'ਤੇ ਫੈਸਲਾ ਨਹੀਂ ਹੋਇਆ ਜੀ।
ਜੀ
ਇਹ ਜਦੋਂ ਫੈਸਲਾ ਹੋਏਗਾ ਉਹ ਸਾਰੀਆਂ ਚੀਜ਼ਾਂ ਨੂੰ ਸਾਰੇ ਸਰਕਮਸਟਾਂਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਜਾਏਗਾ। ਅਜੇ ਤੱਕ ਕੋਈ ਵੀ ਕਹਿਣਾ ਇਟ ਵਿਲ ਬੀ ਪ੍ਰੀਮੈਚੁਰ, ਇਟਸ ਕੰਜੈਕਚਰ ਐਂਡ ਸਰਮਾਈਸਿਸ, ਕਿਸੇ ਦਾ ਨਾਮ ਬਾਜੇ ਜਾਂ ਬਲਕਿ ਕਰਕੇ ਕੋਈ ਅਜੇ ਪਾਰਟੀ ਦਾ ਤਾਂ ਕੋਈ ਡਿਸੀਜਨ ਨਹੀਂ ਹੈ ਜੀ।
ਬਹੁਤ ਬਹੁਤ ਧੰਨਵਾਦ ਫੁਲਕਾ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
SBS, 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 SB